ਸੁਣਾਉਣਾ ਚਾਹੀਦਾ ਹੈ। ਐਸਾ ਜਾਂ ਕਾਵਿ ਰਚਨਾ ਜੋ ਵੀ ਚਾਹੀਦਾ ਹੈ ਸੋ ਪਾਠ ਉਹੀ ਅਸੀਂ ਉਚਾਰਨ ਕਰਾਂਗੇ ਜੋ ਵੀ ਸਾਨੂੰ ਲੋੜੀਦਾ ਹੈ।
ਇਹ
ਗੱਲ ਕਿਵੇਂ ਹੋਏਗੀ? ਕਹਿੰਦੇ ਸ਼ੰਕਾ ਨਾ ਲਿਆਓ ਗੁਰਸਿੱਖੋ ਚਿੱਤ ਦੇ ਵਿੱਚ। ਇਸ ਗੱਲ ਦੇ ਕਿਵੇਂ ਜਿਹੜਾ ਚਾਹੀਏ ਉਹੀ ਉਹੀ ਕੁਝ ਉਸ ਨੂੰ ਰੱਖ ਦਿਆਂਗੇ ਕਾਵਿ ਰਚਨਾ ਦੇ ਵਿੱਚ। ਇਹਦੇ ਨਾਲ ਸ਼ੰਕ ਚਿੱਤ ਜਾਂਦੀ ਹੈ, ਚਿੱਤ ਦੇ ਵਿੱਚ ਸ਼ੰਕਾ ਨਾ ਲਿਆਓ। ਬਣਾਏ ਆਪ ਲੈਣਗੇ ਵਾਹਿਗੁਰੂ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਐਸੀ ਕਾਵਿ ਰਚਨਾ ਦੇ ਤਾਈ ਬਣਾ
ਲੈਣਗੇ।
ਉਹ ਬ੍ਰਹਮਾ ਦੇ ਤਾਈ ਵੀ ਤੇ ਵਾਹਿਗੁਰੂ ਪਰਮੇਸ਼ਰ ਨੇ ਉਹ ਵੇਦ ਸ਼ਕਤੀ ਦਿੱਤੀ, ਉਹ ਉਚਾਰਨ ਲੱਗ ਪਿਆ। ਉਹ ਕਿਹੜਾ ਤੋਂ ਪੜਿਆ ਸੀ? ਬਾਲਮੀ ਕਿੱਥੋਂ ਪੜਿਆ ਸੀ? ਪਹਿਲਾਂ ਹੀ ਰਾਮਾਇਣ ਸੰਸਕ੍ਰਿਤ ਦੇ ਵਿੱਚ ਉਚਾਰਨ ਰੱਬ ਸਭ ਕੁਛ ਕਰਾ ਸਕ, ਜੇ ਤੋਂ ਮਰਜ਼ੀ ਕਰਾ ਸਕ। ਜੈਸੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹ ਗੁੰਗਾ ਤੇ ਬੋਲਾ ਸੀ, ਗੁੰਗੇ ਬੋਲੇ ਕਦੇ ਪੜੇ ਹੁੰਦੇ ਨੇ? ਉਹ ਤਾਂ ਬੋਲ ਵੀ ਨਹੀਂ ਸਕਦੇ, ਪੜ੍ਹਨਾ ਤਾਂ ਕੀ ਹੈ? ਤੇ ਉਹ ਝੀਲਾਂ ਦਾ ਮੁੰਡਾ ਸਾਰੇ ਨਾਲ ਹੀ ਉਹ ਲਿਆਂਦਾ ਸਤਿਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ। ਉਹ ਹੰਕਾਰ ਸੀ ਪੰਡਿਤ ਨੂੰ, ਇਹਦੇ ਅਰਥ ਗੀਤਾ ਦੇ ਕਰਕੇ ਸੁਣਾ ਦਿਓ। ਕਹਿੰਦੇ ਅਸੀਂ ਕੀਤੇ ਤਾਂ ਤੂੰ ਕਹੇਗਾ ਵੀ ਖੋਰੇ, ਵੱਡੇ ਘਰ ਦੇ ਵਿੱਚ ਕਈ ਸਿਆਣੇ ਹੁੰਦੇ ਆ, ਛੋਟੀ ਉਮਰ ਦੇ ਵਿੱਚ ਹੀ ਪੜ੍ਹ ਲਏ ਹੋਣੇ, ਕੋਈ ਖਾਸ ਟਿਊਸ਼ਨ ਰੱਖ ਕੇ, ਇਸ ਕਰਕੇ ਤੂੰ ਆਪਣੇ ਮਰਜ਼ੀ ਦਾ ਬੰਦਾ ਲੈ ਆ ਜਿਹੜਾ। ਉਹ ਫਿਰ ਝੀਰਾਂ ਦਾ ਮੁੰਡਾ ਪਾਣੀ ਭਰਨ ਵਾਲਾ ਸੀ, ਬੜੀ ਹੋਰ ਹੀ ਬੇਵਜ੍ਹਾ ਕਥਾ ਸੀ ਉਸਦੀ, ਉਹਨੂੰ ਲੈ। ਮਹਾਰਾਜ ਨੇ ਜਿਹੜਾ ਸਰੋਵਰ ਆਇਆ ਨਾ ਪੰਜੋਖੇ ਸਾਹਿਬ, ਉਹ ਮਾਲੇ ਦੇ ਚੌਣੀ ਦੇ ਨਾਲ ਉੱਥੇ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ। ਜਦੋਂ ਦਿੱਲੀ ਨੂੰ ਗਏ ਉਹ ਉੱਥੇ ਕੱਚਾ ਹੀ ਸੀ, ਤਾਂ ਪਾਣੀ ਖੜਾ ਸੀ ਨੀਵਾਂ। ਫਿਰ ਹੁਣ ਤਾਂ ਬੜਾ ਸੁੰਦਰ ਸਰੋਵਰ ਬਣਿਆ ਹੋਇਆ, ਮਾਲੇ ਕਹਿ ਦਾ ਇਸ਼ਨਾਨ ਕਰਾ ਦਿਓ, ਇਸ਼ਨਾਨ ਕਰਾ ਦਿਓ ਤੇ ਬਹਿ ਗਿਆ। ਸਤਿਗੁਰੂ ਸਾਹਿਬ ਜੀ ਨੇ ਮਿਹਰ ਦੀ ਨਿਗਾਹ ਕੀਤੀ ਤੇ ਆਪਣੇ ਹੱਥ ਵਿੱਚ ਫੁੱਲਾਂ ਦੀ ਛਕੀ ਸੀ, 5-7 ਸਾਲ ਦੀ ਉਮਰ ਸੀ ਮਹਾਰਾਜ ਦੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ। ਬਸ ਫਿਰ ਉਹ ਕਹਿਣ ਲੱਗਾ, ਜਿਹੜੀ ਮਰਜ਼ੀ ਗੱਲ ਕਰ ਲਾ ਤੂੰ ਸ਼ਾਸਤਰ ਵੇਦਾਂ ਦੀ। ਐਨ ਚੰਗੀ ਤਰ੍ਹਾਂ ਉਹਨੂੰ ਹਰਾਇਆ, ਕਹਿੰਦੇ ਮੇਰੇ ਪ੍ਰਸ਼ਨ ਦਾ ਵੀ ਉੱਤਰ ਦੇ ਦੇ। ਫਿਰ ਬਸ ਪੰਡਿਤ ਦੀ ਕੋਈ ਗੱਲ ਨਾ ਉੜੀ, ਫਿਰ ਮਹਾਰਾਜ ਜੀ ਦੀ ਸ਼ਰਨ ਪੈ ਗਿਆ। ਮਹਾਰਾਜ ਕਿਵੇਂ ਕਰੋ, ਮੈਨੂੰ ਆਪਣਾ ਸਿੱਖ ਬਣਾ ਲਓ। ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਕੋਈ ਲੋੜ ਨਹੀਂ ਸਿੱਖ ਬਣਨ ਦੀ, ਬਣਾਉਣ ਦੀ। ਜਿਹੜਾ ਹੈਗਾ ਬਣਿਆ ਰਹਿ ਕਿਸੇ ਕ੍ਰਿਸ਼ਨ ਵਿਸ਼ਨ ਦਾ, ਜਿਹੜਾ ਮਾਣ ਕਰਦਾ ਹੈ ਵੀ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਹੈ ਸਾਡੇ ਕ੍ਰਿਸ਼ਨ ਦੀ, ਉਹ ਗੀਤਾ ਬਣਾਈ ਦੇ ਅਰਥ ਕਰਦੇ ਨੇ, ਉਹਦਾ ਹੀ ਬਣਿਆ ਰਹਿ, ਸਾਨੂੰ ਕੋਈ ਲੋੜ ਨਹੀਂ। ਫਿਰ ਇਸਨੇ ਮਹਾਰਾਜ ਭੁੱਲ ਹੋ ਗਈ, ਅਸੀਂ ਭੁੱਲਣ ਹਾਰ ਹਾਂ, ਬਖਸ਼ ਲਓ, ਕਿਰਪਾ ਕਰੋ। ਕਹਿੰਦੇ ਹਾਂ, ਜੇ ਤੇਰਾ ਖਿਆਲ ਹੈ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਮਤ ਸਿੱਖੀ ਵਾਹਿਗੁਰੂ ਦਾ ਆਪਣੀ ਕਲਿਆਣ ਸ਼ਰਧਾ ਦੇ ਨਾਲ, ਤੇ ਫਿਰ ਭਾਈ ਤੇਰੀ ਖੁਸ਼ੀ ਹੈ। ਬਹੁਤ ਮਿੰਨਤਾਂ ਕਰਨ ਤੋਂ ਫਿਰ ਗੁਰੂ ਮਹਾਰਾਜ ਨੇ ਇਹਨੂੰ ਸਿੱਖਿਆ ਦਿੱਤੀ। ਇਸ ਤਰ੍ਹਾਂ ਜੋ ਚਾਹੁਣ ਗੁਰੂ ਮਹਾਰਾਜ ਕਰਾ ਸਕਦੇ ਨੇ, ਉਹੀ ਸਰੂਪ ਹਨ। ਤੇ ਵਾਹਿਗੁਰੂ ਪਰਮੇਸ਼ਵਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਵੇ ਨਾ ਕਦੇ ਸ਼ੰਕਾ ਕਰ ਲਿਓ, ਤੇ ਨਾ ਸ਼ੰਕ ਚਿੱਤ ਜਾਣੀਏ, ਬਣਾਏ ਆਪ ਲੈਣਗੇ। ਉਹ ਵਾਹਿਗੁਰੂ ਪਰਮੇਸ਼ਵਰ ਆਪ ਹੀ ਕਿਰਪਾ ਕਰਕੇ ਐਸੀ ਸੁੰਦਰ ਕਾਵਿ ਰਚਨਾ ਦੇ ਤਾਈ ਬਣਾ ਲੈਣਗੇ।
ਸੁਕ੍ਰਿਤ ਕਾਵਿ ਕਿਤਕੀ ਕਵੀਤ ਔਰ ਦੇਗੇ।
ਸੁਕ੍ਰਿਤ ਕਾਵਿ
ਕਿਤਕੀ
ਕਿਤਕੀ, ਇਹ ਕਾਵਿ ਐਸੀ ਹੋਏਗੀ ਤੇ ਇਹਦੀ ਸੁਕ੍ਰਿਤ ਐਸੀ ਸੁੰਦਰ ਕ੍ਰਿਤ ਰਚਨਾ ਹੋਵੇਗੀ ਕਾਵਿ ਦੀ। ਕਾਵਿ ਦੀ ਕਿਤ ਜਿਹੜੀ ਉਪਮਾ, ਜਿਸ ਦੇ ਵਿੱਚ ਜਿਹੜੀ ਕੋਈ ਕਿਤ ਉਪਮਾ ਕੀਰਤੀ ਉਸਦੇ ਦ੍ਰਿਸ਼ਟਾਂਤ ਦੇਵਾਂਗੇ। ਕਵੀਸ਼ ਔਰ ਦੇਹ, ਜਿਹੜੇ ਹੋਰ ਵੀ ਵੱਡੇ ਵੱਡੇ ਕਵੀ ਲੋਕ ਹਨ, ਕਵੀਆਂ ਦੇ ਈਸ਼ਰ, ਉਹ ਵੀ ਐਸੀ ਉਪਮਾ ਜਿਹੜੀ ਹੈ ਉਸ ਕਾਵਿ ਰਚਨਾ ਦੀ ਦੇਣਗੇ। ਇਹ ਬੜੀ ਸੁੰਦਰ ਕਾਵਿ ਰਚਨਾ, ਉਸ ਵਿੱਚ ਗੁਰੂ ਮਹਾਰਾਜ ਨੇ ਐਸਾ ਦ੍ਰਿਸ਼ਟਾਂਤ ਐਸੀ ਉਪਮਾ ਦਿੱਤੀ ਹੈ।
ਸਮਾਨ ਗੁੰਗ ਕੇ ਕਵਨ ਸੋ ਦੇਸ਼ ਕਾਲ ਪਾਠਾ ਹੈ।
ਸੋ ਦੇਸ਼ ਤੇ ਠੀਕ ਹੈ, ਸਾਡੀ ਜਿਹੜੀ ਕਵਿਤਾ ਉਹ ਤਾਂ ਭਾਵੇਂ ਜਿਵੇਂ ਗੁੰਗਾ ਹੁੰਦਾ ਨਾ ਉਹਦੇ ਸਮਾਨ, ਪਰ ਸੁਦੇਸ਼ ਕਾਵਿ ਪਾਠ। ਪਰ ਜਿਹੜੇ ਕਾਵਿ ਕਵੀ ਲੋਕ ਹਨ ਤੇ ਐਸੀ ਕਾਵਿ ਦੇ ਟਾਈਮ ਉਹ ਦੇਸ਼ ਨਾਮ ਅੰਗਾਂ ਤੇ ਬੜੇ ਸੁੰਦਰ ਅੰਗਾਂ ਵਾਲੇ ਉਹਦੇ ਅੰਗ ਹੁੰਦੇ, ਕਾਵਿ ਦੇ ਪੱਖ ਹੁੰਦੇ ਹਨ, ਤੇ ਉਹਨਾਂ ਉਹਨਾਂ ਕਰਕੇ ਬੜੇ ਉਸਨੂੰ ਸੁੰਦਰ ਅੰਗਾਂ ਵਾਲੀ ਕਵਿਤਾ ਕਿਹਾ ਕਰਨਗੇ। ਤੇ ਬੜੀ ਸੁੰਦਰ ਕਵਿਤਾ ਇਹ, ਜਾਂ ਵਾਲਮੀਕ ਜਿਹੜਾ ਹੈ ਉਸ ਤੋਂ ਵੀ ਰੱਬ ਆਪ ਹੀ ਬਣਾ ਲੂ। ਕਿਵੇਂ ਬਣਾ ਲੂ? ਜੋ ਆਪ ਹੀ ਵਾਹਿਗੁਰੂ ਪਰਮੇਸ਼ਰ ਬਣਾ ਲਏਗਾ। ਸਮਾਨ ਗੁੰਗ ਕੇ ਕਵਨ, ਉਹ ਤਾਂ ਜਿਵੇਂ ਗੁੰਗਾ ਪਹਿਲਾਂ ਜਨਮ ਧਾਰਦਾ ਜਾਂ ਉਹਨੂੰ ਕੀ ਪਤਾ ਹੁੰਦਾ ਹੈ, ਉਹ ਤਾਂ ਇਸ ਤਰ੍ਹਾਂ ਸੀ। ਪਰ ਸੁਦੇਸ਼ ਕਾਵ ਕਾਕ ਵੀ ਜਿਹੜੇ ਉਹ ਦੇਸ਼ ਦੇ ਲੋਕ ਨੇ ਤੇ ਕਵੀ ਲੋਕ ਸਨ, ਉਹ ਇਸ ਤਰ੍ਹਾਂ ਹੀ ਕਹਿੰਦੇ ਸਨ ਵੀ ਜਿਹੜਾ ਵਾਲਮੀਕ ਉਹ ਤਾਂ ਗੁੰਗੇ ਵਾਂਗ ਹੀ ਸੀ, ਕੀ ਕਵਿਤਾ ਬਣਾਉਣ ਜਾਣਦਾ ਸੀ।
ਅਕਾਲ ਕਾਲ ਕੀ ਕਿਰਪਾ ਬਣਾਏ ਗ੍ਰੰਥ ਲਾ ਰਾਖ ਹੈ।
ਲੋ ਭਾਈਓ, ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਇਕਾਲ ਕਰਨ ਵਾਲਾ, ਉਸਦੀ ਕਿਰਪਾ ਦੇ ਨਾਲ ਬਣਾਏ ਗ੍ਰੰਥ ਰਾਖ, ਉਹ ਵਾਲਮੀਕ ਵੀ ਗ੍ਰੰਥ ਬਣਾ ਕੇ ਰੱਖ ਦੂ। ਤੇ ਅਸੀਂ ਵੀ ਜਿਹੜਾ ਗ੍ਰੰਥ ਹੈ ਇਹ ਉਸਦਾ ਅਨੁਵਾਦ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਸ ਨੂੰ ਬਣਾ ਕੇ ਰੱਖ
ਦਿਆਂਗੇ। ਕੌਮ ਦੀ ਪੜਾ ਗੁਣੀ ਅਸੇਖ ਰੀਜ ਹੈ।
ਐਡੇ ਐਡੇ ਵਿਦਵਾਨ ਜੈਸੇ ਲਹੂ ਕੌਮ ਦੀ, ਮਤ ਕੌਮ ਦੀ, ਸਿਧਾਂਤ ਕੌਮ ਦੀ, ਉਸਦੇ ਮਨੋਰਮਾ ਆਦਿਕ ਇਹ ਵਿਆਕਰਨ ਸਟੀਕ ਹਨ। ਇਹ ਉਸਦੇ ਭਾਸ਼ ਅੱਗੇ ਕੀਤੇ ਹੋਏ, ਟੀਕੇ ਕੀਤੇ ਹੋਏ, ਤੇ ਐਸੇ ਜਿਹੜੇ ਉਹ ਸੂਤਰ ਭਾਸ਼ ਹਨ, ਉਹ ਵੇਦਾਂ ਦੇ ਉੱਤੇ ਭਾਸ਼ ਹੋਏ ਹੋਏ ਹਨ। ਪੜ੍ਹੇ ਉਹਨਾਂ ਨੂੰ ਪੜ੍ਹੇ ਹੋਏ ਜਿਹੜੇ ਕੌਮ ਦੀਆਂ ਆਦਿਕ ਨੂੰ ਗੁਣੀ ਅਸੇ ਕਰੀਬ ਹੈ। ਐਸੀ ਕਵਿਤਾ ਸੁੰਦਰ ਹੋਵੇਗੀ, ਬੜੇ ਬੜੇ ਗੁਣਵਾਨ ਲੋਕ ਜਿਹੜੇ ਨੇ ਉਹ ਸੁਣ ਸੁਣ ਕੇ ਤੇ ਬੜੇ ਖੁਸ਼ ਹੋਇਆ ਕਰਨਗੇ।
ਵਿਚਾਰ ਆਪਣੀ ਕ੍ਰਿਤੰ ਬਸੇਖ ਚਿਤ ਸੀਜ ਹੈ।
ਤੇ ਸਗੋਂ ਜਿਹੜੇ ਕਵੀ ਲੋਕ ਕੋਈ ਮਾਨੀ ਹੋਇਆ ਕਰਨਗੇ, ਉਹ ਜ਼ੋਰ ਲਾਇਆ ਕਰਨਗੇ, ਉਹ ਆਪਣੀ ਵਿਚਾਰ ਆਪਣੀ ਕ੍ਰਿਤੰ, ਉਹ ਆਪਣੀ ਕਵਿਤਾ ਜਿਹੜੀ ਬਣਾਈ ਹੋਈ ਉਸਨੂੰ ਵਿਸ਼ਾਲ ਸੇਖ ਚਿੱਤ
ਹੈ,
ਉਹ ਆਪਣੀ ਕਵਿਤਾ ਬਣਾਈ ਹੋਈ ਵੇਖ ਕੇ ਨਾ ਵੀ ਸਾਤੋਂ ਤਾਂ ਇਹ ਜੀ ਬਣੀ ਨਹੀਂ ਸਕੀ ਹੈ, ਤੇ ਉਹ ਬੜੇ ਚਿੱਤ ਦੇ ਵਿੱਚ ਗੁੱਸੇ ਹੋਇਆ ਕਰਨਗੇ, ਖਿਜਿਆ ਕਰਨਗੇ।
ਨਚਿੱਤਰ ਕਾਵਿ ਕੀ ਕਥਾ ਪਵਿੱਤਰ ਆਜ ਪਾਖੀ ਹੈ।
ਹਾਂ, ਜਿਹੜੀ ਐਸੀ ਪਈ ਨਾਨਾ ਤਰ੍ਹਾਂ ਦੀ ਇਹ ਕਵਿਤਾ ਦੀ ਕਥਾ ਹੈ, ਕਥਨ ਹੈ, ਉਹ ਜੈਸੇ ਰਾਮਾ ਅਵਤਾਰ ਆਦਿ ਕਥਨ ਕੀਤੇ ਹਨ, ਜਾਂ ਰਾਮਾਇਣ ਆਦਿ ਕੁਸਤਾਨ ਬਾਜ ਪਵਿੱਤਰ ਆਜ ਪਾਖੀ। ਇਹ ਰਾਮ ਚੰਦਰ ਦੀ ਬੜੀ ਅੱਛੀ ਕਥਾ ਹੈ, ਬੜੇ ਸ੍ਰੇਸ਼ਟਾਚਾਰ ਵਾਲੇ ਹੋਏ, ਬੜੇ ਸੂਰਵੀਰ ਯੋਧੇ ਹੋਏ ਨੇ, ਜੋ ਬਚਨ ਕਿਹਾ ਉਸਨੂੰ ਪੂਰਾ ਕਰਨ ਵਾਲੇ ਤੇ ਮਾਤਾ ਪਿਤਾ ਦੇ ਪੂਰਨ ਆਗਿਆਕਾਰੀ ਹੈ, ਤੇ ਉਸਨੂੰ ਭਾਈ ਪਵਿੱਤਰ ਆਜ ਭਾਖੀਏ, ਅੱਜ ਉਹ ਬੜੀ ਪਵਿੱਤਰ ਕਥਾ ਹੈ, ਉਸਦੇ ਤਾਈ ਕਹਿੰਦੇ ਹਾਂ।
ਉਹ ਸਿੱਧ ਬ੍ਰਿਧ ਦਾਇਨੀ ਸਮ੍ਰਿਧ ਬੈਣ ਰਾਖੀ ਹੈ,
ਉਹ ਕੈਸੀ ਹੈ, ਉਹ ਸਿੱਧੀਆਂ ਦੇ ਵੱਡੀਆਂ ਵੱਡੀਆਂ ਸਿੱਧੀਆਂ ਦੇ ਦੇਣ ਵਾਲੀ ਹੈ, ਤੇ ਸਮ੍ਰਿਧ ਬੈਣ ਤੇ ਇਹ ਸਮੱਗਰੀ ਦੇ ਦੇਣ ਵਾਲੇ ਬਚਨ ਇਸ ਦੇ ਵਿੱਚ ਉਹ ਰਾਖੀਏ ਰੱਖਦੇ ਹਾਂ ਅਸੀਂ।
ਪਵਿੱਤਰ ਨਿਰਮਲੀ ਮਹਾਨ ਕਾਵਿ ਕਥੀ ਹੈ,
ਬੜੀ ਪਵਿੱਤਰ ਤੇ ਨਿਰਮਲ ਬੈਲ ਤੋਂ ਰਹਿਤ ਕਿਸੇ ਤੋਂ ਮਹਾਨ ਐਸੀ ਜਿਹੜੀ ਹੈ ਕਥਾ, ਵਿਚਿੱਤਰ ਨਾਨਾ ਤਰ੍ਹਾਂ ਦੀ ਕਾਵਿ ਰਚਨਾ ਦੇ ਵਿੱਚ ਕਥੀ ਹੈ, ਉਸ ਨੂੰ ਅਸੀਂ ਕਥਨ ਕਰ ਰਹੇ ਹਾਂ।
ਪਵਿੱਤਰ ਸ਼ਬਦ ਉਪਜਾ ਚਰਿੱਤਰ ਕੋ ਨਾ ਕੀਜੀਏ,
ਬੜੇ ਪਵਿੱਤਰ ਪਵਿੱਤਰ ਇਸ ਦੇ ਵਿੱਚ ਸ਼ਬਦ ਜਿਹੜੇ ਨੇ ਉਹ ਉਪਜੇ ਪ੍ਰਗਟ ਹੋਣਗੇ, ਆਪਣੇ ਆਪ ਹੀ ਕਾਵਿ ਰਚਨਾ ਦੇ ਵਿੱਚ ਸਫਰ ਹੋਣਗੇ। ਚਰਿੱਤਰ ਕੋ ਨਾ ਕੀਜੀਏ, ਕੋਈ ਇਸ ਦੇ ਵਿੱਚ ਵੀ ਚਰਿੱਤਰ ਕੋਈ ਛਲਗਲ ਫੇਰਾ ਫੇਰੀ ਕਰਨੀ ਆਪ ਦੇ ਵਿੱਚ ਵੀ ਉਹ ਨਾ ਕੋਈ ਐਸੇ ਨਾ ਕੀਤਾ ਜਾਏਗਾ, ਚਰਿੱਤਰ ਕੋ ਨਾ ਕੀਜੀਏ, ਤੇ ਐਸਾ ਜਿਹੜਾ ਚਰਿੱਤਰ ਹੈ ਕਾਵਿ ਰਚਨਾ ਦਾ, ਇਸ ਕੋ ਨਾ ਕੀਜੀਏ, ਕੋਈ ਵੀ ਉਹ ਇਸ ਦੀ ਉਪਮਾ ਨਹੀਂ ਕਰ ਸਕੇਗਾ।
ਉਹ ਸੇਵ ਕਾਲ ਦੇਵ ਕੀ ਅਭੇਵ ਜਾਨ ਕੀਜੀਏ,
ਇਸ ਕਰਕੇ ਕੀ ਕੈਸੀ ਕਾਵਿ ਹੈ ਇਸ ਵਾਹਿਗੁਰੂ ਪਰਮੇਸ਼ਰ ਦੀ, ਸੋ ਸੇਵ ਅਕਾਲ ਦੇਵ ਕੀ, ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸੇਵਾ ਭਗਤੀ ਹੈ, ਅਭੇਵ ਜਾਨ ਕੀਜੀਏ, ਤੇ ਉਹ ਭਾਈ ਭੇਦ ਤੋਂ ਰਹਿਤ ਹੈ, ਉਸਦਾ ਕੋਈ ਭੇਦ ਨਹੀਂ ਜਾਣ ਸਕਦਾ, ਤੇ ਅਭੇਦ ਰੂਪ ਕਰਕੇ ਐਸਾ ਜਾਣ ਕਰਕੇ ਸਭ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਇੱਕ ਸਮਾਨ ਰੂਪ ਭੇਦ ਹੋਇਆ ਹੈ, ਐਸੀ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੋ, ਜੋ ਤੁਸੀਂ ਚਾਹੋਗੇ ਤੇ ਤੁਸੀਂ ਵੀ ਕਰ ਲੋ। ਇਸ ਗੱਲ ਦੇ ਵਿੱਚ ਹੈ ਕਿ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੋ ਅਭੇਦ ਜਾਣ ਕਰਕੇ, ਤੇ ਫਿਰ ਉਸਦੇ ਵਿੱਚ ਹੀ ਅਭੇਦ ਹੋ ਕਰਕੇ ਜੋ ਚਾਹੋ ਉਹ ਕਰ ਲਵੋਗੇ।
ਪ੍ਰਭਾਤ ਉਸਤਾਸ ਕੋ ਮਹਾਤ ਨਾਮ ਦੀਜੀਏ,
ਕਹਿੰਦੇ ਜੀ ਕਿਵੇਂ ਭਗਤੀ ਕਰੀਏ, ਪ੍ਰਭਾਤ ਸਵੇਰ ਵੇਲੇ ਉੱਠ ਕੇ ਇਸ਼ਨਾਨ ਕਰਕੇ, ਸਵੇਰ ਵੇਲੇ ਪ੍ਰਭਾਤ ਉਸਤਾਸ ਕੋ ਉੱਠ ਕਰਕੇ ਉਸਦਾ ਮਹਾਂਤ ਨਾਮ ਲੀਜੀ, ਜੋ ਮਹਾਨ ਵੱਡਾ ਨਾਮ ਹੈ, ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ, ਵੱਡਾ ਉੱਚਾ ਹੈ ਰੱਬ ਬਹੁਤ ਉੱਚਾ ਹੈ, ਤੇ ਉੱਥੇ ਪਹੁੰਚਾਉਣ ਵਾਲਾ ਉੱਚੇ ਦੇ ਉੱਤੇ ਉੱਚਾ ਹੀ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ, ਵਾਹਿਗੁਰੂ ਤਾਂ ਬਹੁਤ ਉੱਚਾ ਹੈ ਤੇ ਉੱਥੇ ਪਹੁੰਚਾਉਣ ਵਾਲਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ ਮਹਾਨ, ਜੋ ਵੱਡਾ ਤੇ ਪਵਿੱਤਰ ਹੈ। ਪ੍ਰਭਾਤ ਉਤਸਾਹ ਕੋ ਮਹਾਂਤ ਨਾਮ ਲੀਜੀ, ਉਹ ਮਹਾਨ ਜੋ ਵੱਡਾ ਨਾਮ ਹੈ ਮਹਿਮਾ ਵਾਲਾ, ਉਹ ਲੈਣਾ ਚਾਹੀਦਾ ਹੈ।
ਸੰਤ ਦਾਨ ਦੇ ਗਏ ਗੁਰੰਤ ਸਤਰਕ ਆਏ ਹੈ,
ਇਹਨੇ ਕੋਈ ਮਿਲੂਗਾ ਜੀ ਸਾਨੂੰ ਰੱਬ ਤੋਂ, ਇਹਨੇ ਬੇਨਤੀ ਦੇਊਗਾ ਵਾਹਿਗੁਰੂ ਕੁਛ। ਵਾਹਿਗੁਰੂ ਪਰਮੇਸ਼ਰ ਅਸੰਖ ਦਾਨ ਦੇਣਗੇ, ਅਸੰਖ ਵਸਤੂਆਂ ਦੇ, ਬੇਅੰਤ ਚੀਜ਼ਾਂ ਦੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਅਸੰਖ ਦਾਨ ਦੇਣਗੇ ਦੁਰੰਤ ਸਤਰਕ ਆਏ ਹੈ ਜੀ। ਵੈਰੀ ਬੜੇ ਕਿਸੇ ਨੂੰ ਤੰਗ ਕਰਦੇ ਹੋ, ਬੜੇ ਵਿਘਨ ਪੈਂਦੇ ਹੋ, ਤੇ ਉਹ ਬੇਅੰਤੀ ਜਿਹੜੇ ਐਸੇ ਨੇ ਬੜੀ ਛੇਤੀ ਦੇ ਨਾਲ ਵੈਰੀਆਂ ਦਾ ਵੀ ਉਹ ਨਾਸ ਕਰ ਦੂ। ਵਾਹਿਗੁਰੂ ਪਰਮੇਸ਼ਰ ਅੰਦਰਲੇ ਬਾਰੇ ਵੈਰੀਆਂ ਦਾ ਵੀ, ਤੇ ਅਸੰਖ ਦਾਨ ਦੇਣਗੇ ਬੇਗਿਣਤੀ ਵਸਤੂਆਂ ਦੇ। ਉਹ ਦਾਨ ਦੇ ਤਾਈ ਦੇਣਗੇ ਚੀਜ਼ਾਂ ਦਾ, ਦੇਣ ਚੀਜ਼ਾਂ ਨੂੰ ਦੇਣਗੇ।
ਉਹ ਪਾਣ ਰਾਤ ਆਪਣੋ ਅਜਾਨ ਕੋ ਬਚਾਏ ਹੈ,
ਲੋ ਭਈ ਉਹ ਆਪਣਾ ਹੱਥ ਰੱਖ ਕੇ, ਆਪਣਾ ਕਿਰਪਾ ਦਾ ਹੱਥ ਰੱਖ ਕੇ ਅਜਾਨ ਕੋ ਬਚਾਏ ਹੈ। ਜਿਹੜੇ ਅਣਜਾਣ ਆਦਮੀ ਵੀ ਇਹਨਾਂ ਭਗਤੀ ਕਰਨ ਲੱਗ ਜਾਣ ਤੇ ਉਹਨਾਂ ਨੂੰ ਵੀ ਬਚਾ ਲੈਣ, ਉਹਨਾਂ ਦੀ ਵੀ ਰੱਖਿਆ ਕਰਨਗੇ। ਜਾਂ ਅਜਾਨ ਇੱਕ ਸੰਗਿਆ ਵਾਲੇ ਦੇਵਤੇ ਹਨ, ਉਹਨਾਂ ਦੀ ਵੀ ਰੱਖਿਆ ਕਰਨਗੇ।
ਮਾ ਸੰਤ ਬਾਰ ਬਾਤ ਹੈ, ਅਸੰਤ ਜੂਜ ਹੈ ਵਾਲੀ।
ਉਹ ਪਈਏ ਰਾਮਾਇਣ ਦੀ ਗੱਲ ਬਾਤ ਹੈ ਵਿੱਚ ਆਪਣੀ ਸਤਿਗੁਰੂ ਸਾਹਿਬ ਜੀ ਦੀ ਵਿਲੱਖਣ ਉਹ ਸਾਰ ਵਿਚਾਰ ਨੂੰ ਦੱਸੀ ਜਾਂਦੇ ਹਨ ਤੇ ਅਨੁਵਾਦ ਰੂਪ ਦੇ ਵਿੱਚ ਵੀ। ਨਾ ਸੰਤ ਬਾਰ ਬਾਤ, ਜਿਹੜਾ ਭਵਿਸ਼ਣ ਹੋਊਗਾ ਨਾ ਗੁਰਮੁਖ, ਉਹ ਭਵਿਸ਼ਣ ਭੇਦ ਪਰਚਾਇਣ, ਉਸਨੇ ਉਹ ਭੇਦ ਦਾ ਪਰਚਾ ਦਿੱਤਾ, ਪਤਾ ਕਰ ਦਿੱਤਾ। ਤੇ ਨਾ ਸੰਤ ਬਾਰ ਬਾਤ, ਉਹਦਾ ਬਾਲ ਵੀ ਬਿੰਗਾ ਨਹੀਂ, ਤੇ ਅਸੰਤ ਜੂਜ ਹੈ ਬਲੀ। ਇਹ ਹੋਊਗਾ ਰਾਮਾਇਣ ਦੇ ਵਿੱਚ ਵੀ ਅਸੰਤ ਜਿਹੜਾ ਰਾਵਣ ਸੀ ਉਹ ਐਸਾ, ਤੇ ਉਹ ਬਲੀ ਮਹਾਨ ਬਲੀ ਸੀ ਤੇ ਉਹ ਮਰ ਜਾਵੇਗਾ। ਉਹਦੀ ਜਿਹੜੀ ਵੱਡੀ ਫੌਜ ਹੋਏਗੀ ਰਾਵਣ ਦੀ, ਲੱਖਾਂ ਕਰੋੜਾਂ ਦੀ ਗਿਣਤੀ ਵਿੱਚ, 1 ਲੱਖ ਪੁੱਤ 1.25 ਲੱਖ ਨਾਤੀ, 1 ਲੱਖ ਪੁੱਤਰ ਤੇ 1.25 ਲੱਖ ਦਾ ਉਹਦਾ ਉਹ ਅੱਗੇ ਪੋਤਰਾ ਦੋਤਰਾ ਹੀ ਸੀ, ਇੰਨੇ ਵਰਿਆ ਹੋਇਆ ਸੀ ਉਸਦਾ ਪਰਿਵਾਰ। ਤੇ ਉਹ ਹੋਰ ਉਹਦੀਆਂ ਫੌਜਾਂ ਬੇਅੰਤ ਸਨ। ਵਿਸ਼ੇਖ ਸੈਨ ਭਾਜ, ਬਹੁਤੀ ਫੌਜ ਉਹਦੀ ਭੱਜ ਜਾਏਗੀ। ਸਿਤਿੰਗ ਸਰੇਨ ਨਿਰਾ ਦਲੀ, ਤੇ ਸਿਤਿੰਗ ਐਨ ਚਿੱਟੇ ਮਾਂਜੇ ਹੋਏ ਸਾਫ਼ ਉੱਜਲ ਤੀਰਾਂ ਦੇ ਨਾਲ ਦਲੀ ਹੋਈ, ਐਨ ਦਲੀ ਮਲੀ ਹੋਈ ਫੌਜ ਜਿਹੜੀ ਉਸਦੀ ਸਭ ਭੱਜ ਜਾਵੇਗੀ। ਰਾਮ ਚੰਦਰ ਜੀ ਆਪ ਆਉਣਗੇ, ਆਪ ਆ ਕਰਕੇ ਤੇ ਮੇਰੇ ਤਾਏ ਵੀ ਬਚਾ ਲੈਣਗੇ ਹੱਥ ਦੇ ਕਰਕੇ। ਤੇ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਅਸੀਂ ਅਨੁਵਾਦ ਤਾਂ ਉਸਦਾ ਕਰਦੇ ਹਾਂ, ਪਰ ਜਿਹੜਾ ਅਕਾਲ ਪੁਰਖ ਹੈ ਸਾਡਾ ਤਾਂ ਉਹ ਇਸ਼ਟ ਹੈ, ਤੇ ਉਹ ਆਪ ਆ ਕਰਕੇ ਬਿਆਨ ਆਪ ਹੱਥ ਦੇ, ਉਹ ਆਪ ਹੱਥ ਦੇ ਕਰਕੇ ਆ ਕਰਕੇ ਬਚਾਏ ਮੋਹੇ। ਅਸੀਂ ਵੀ ਜੰਗ ਜੁਦ ਬੜੇ ਕਰ ਰਹੇ ਹਾਂ, ਤੇ ਉਹਨਾਂ ਦੇ ਵਿੱਚ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾ ਲੈ। ਸਦਰ ਨੇਕ ਚਲਾਵ ਕਹਾ ਕਉ ਤਨ ਏਕ ਨ ਲਾਕਿਨ ਪਾਵੈ, ਰਾਤ ਤੇ ਆਪ ਨ ਕਰਦਾ ਕਰ ਆਪ ਪਾਪ ਸਮੂਹ ਨ ਕੇਟਿਨ ਪਾਵੈ, ਔਰ ਕੀ ਬਾਤ ਕਹਾਂ ਕਹਿਤੋ ਸੋ ਸੋ ਪੇਟ ਹੀ ਕੇ ਪਟ ਬੀਚ ਵਿੱਚ। ਐਸੇ ਸ਼ਬਦ ਉਚਾਰਨ ਕੀਤੇ ਗੁਰੂ ਮਹਾਰਾਜ ਜੀ ਦੇ, ਕਿਸੇ ਨੂੰ ਰੋਗ ਹੋਵੇ ਸੋਗ ਹੋਵੇ ਵੈਰੀ ਹੋਂ, ਤੇ ਉਹ ਭਾਈ ਗੁਰੂ ਕਾ ਹੋ ਕੇ ਗੁਰੂ ਕਾ ਸਿੱਖ ਬਣ ਕੇ ਇਹਨਾਂ ਦਾ ਜਾਪ ਕਰੇ, ਫਿਰ ਵੇਖੋ ਕਿ ਬਚਾਉਂਦੇ ਕਿ ਨਹੀਂ ਮਾਰਦੇ। ਉਸ ਚੀਜ਼ ਤੋਂ ਗੁਰੂ ਵਾਲਾ ਹੋ ਕੇ ਹੋਵੇ, ਪ੍ਰੇਮ ਦੇ ਨਾਲ ਇੱਕ ਚਿੱਤ ਧਿਆਨ ਦੇ ਵਿੱਚ ਲਾ ਕੇ ਐਸੇ ਸ਼ਬਦਾਂ ਦਾ ਪਾਠ ਕਰੀ ਚੱਲੇ ਜੁੜ ਕੇ, ਤੇ ਫਿਰ ਮਾਰਾ ਰੁਗਨ ਤੇ ਅਲਸੋਗਨ ਤੇ ਜਲ ਜੋਗਨ ਤੇ ਬਾਂਤ ਪਹੁੰਚਾਓ। ਸਤਰ ਅਨੇਕ ਚਲਾਵ ਕਾਵ ਕਉ ਤਨ ਏਕ ਨ ਲਾਗਨ ਪਾਵੇ, ਐਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਤੇ ਸਿੱਖਾਂ ਨੇ ਕਿਹਾ ਮਹਾਰਾਜ ਇੰਨੀਆਂ ਤੋਪਾਂ ਚੱਲਦੀਆਂ ਤੇ ਸਾਹਮਣੇ ਹੀ ਜਾਂਦੇ ਹੋ ਤੁਸੀਂ, ਸ਼ਸਤਰ ਤੁਹਾਡੇ ਨਹੀਂ ਵੱਜਦਾ, ਕੋਈ ਗੱਲ ਕੀ ਹੈ? ਕਹਿੰਦੇ ਭਾਈ ਅਕਾਲ ਪੁਰਖ ਕੀ ਰੱਖਿਆ ਹਮਨੇ, ਸਰਬ ਲੋਭ ਦੀ ਰੱਖਿਆ ਹਮਨੇ, ਸਰਬ ਕਾਲ ਜੀ ਦੀ ਰੱਖਿਆ ਹਮਨੇ, ਸਰਬ ਲੋਭ ਜੀ ਦੀ ਸਦਾ ਰੱਖਿਆ ਹਮਨੇ, ਵਾਹਿਗੁਰੂ ਦੀ ਰੱਖਿਆ। ਉਹਦੇ ਮੰਤਰ ਨੂੰ ਅਸੀਂ ਜਪਿਆ ਹੈ, ਪਹਿਲਾਂ ਭਗਤੀ ਕੀਤੀ ਹੈ ਬੜੇ ਹੇਮਕੁੰਡ ਤੇ, ਤੁਸੀਂ ਵੀ ਕਰਿਆ ਕਰੋ, ਨਾਮ ਜਪਿਆ ਕਰੋ, ਵਾਹਿਗੁਰੂ ਬਚਾਇਆ ਕਰੂਗਾ। ਇਸ ਕਰਕੇ ਸਾਡੇ ਕੋਲ ਮੰਤਰ ਹੈ, ਇਹੀ ਵਾਹਿਗੁਰੂ ਦੇ ਨਾਮ ਦਾ ਮੰਤਰ ਹੈ, ਉਹਦੀ ਭਗਤੀ ਦਾ। ਏਕ ਓਂਕਾਰ ਸਤਨਾਮ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਾਈ ਸਿੰਘਾਂ ਨੇ ਪੁੱਛਿਆ ਕਿ ਮਹਾਰਾਜ ਇਹਨਾਂ ਦਾ ਇਹ ਹੁੰਦਾ ਵੀ ਖਬਰੇ ਹੋਰ ਹੀ ਮੰਤਰ ਦੱਸ ਰਹੇ ਹੈ ਤੇ ਹੋਰ ਕੋਈ ਆਪ ਜਪਦੇ ਹੋਣ? ਕਹਿੰਦੇ ਨਹੀਂ ਭਾਈ, ਅਸੀਂ ਤਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤਿ ਅਜੂਨੀ ਸਤਿ ਗੁਰੂ ਪ੍ਰਸਾਦ ਜਪ, ਆਪ ਸਤ ਜੁਗਾ ਸੱਚ ਹੈ ਪੀ ਸਤਨਾਮ ਕੋਸੀ ਪੀ ਸੱਚ, ਇਹੀ ਮੰਤਰ ਤੇ ਗੁਰਮੰਤਰ ਜਪਦੇ ਹਾਂ ਤੇ ਹਰ ਵੇਲੇ ਹੀ ਜਪਦੇ ਰਹਿੰਦੇ। ਵਾਹਿਗੁਰੂ ਪਰਮੇਸ਼ਰ ਦਾ ਤੇ ਉਹ ਸਿੱਧ ਹੈ। ਸਿੱਧ ਜਿਹਦੇ ਹਿਰਦੇ ਵਿੱਚ ਚੱਲ ਪਵੇ ਆਪਣੇ ਆਪ, ਧਿਆਨ ਪ੍ਰਗਟ ਹੋ ਜਾਏ ਮੰਤਰ, ਉਹਨੂੰ ਫਿਰ ਸਿੱਧ ਹੁੰਦਾ ਹੈ। ਉਹਦੇ ਨੇੜੇ ਨਹੀਂ ਕੋਈ ਚੀਜ਼ ਆਉਂਦੀ ਹੈ। ਉਹ ਪਹਿਲਾਂ ਗੁਰੂ ਵਾਲਾ ਹੋ ਕੇ ਅੰਮ੍ਰਿਤ ਛੱਕ ਕੇ ਫਿਰ ਉਹਦੀ ਜੇ ਮਾਇਆ ਕਹਿੰਦੇ ਨੇ ਸਵੇਰ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਿਆ ਕਰੋ, ਐਨ ਇਕਸਿਤ ਹੋ ਕੇ ਧਿਆਨ ਦੇ ਵਿੱਚ ਜੁੜ ਕੇ ਤੇ ਫਿਰ ਬੰਨਿਆ ਉੱਠਦਿਆਂ ਵੀ ਤੇ ਫਿਰ ਵੇਖੋ ਭਾਈ ਕੀ ਕੁਝ ਪ੍ਰਾਪਤ ਹੁੰਦਾ ਹੈ ਤੇ ਰੱਬ ਕਿੰਨੀਆਂ ਚੀਜ਼ਾਂ ਦਿੰਦਾ ਹੈ। ਵਾਹਿਗੁਰੂ ਪਰਮੇਸ਼ਰ ਸੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ ਕਿ ਆਮ ਆਪ ਹੱਥ ਦੇ ਬਚਾਏ ਮੋਹੇਲੇ, ਉਹ ਆਪ ਵਾਹਿਗੁਰੂ ਪਰਮੇਸ਼ਰ ਸਾਡੇ ਤੋਂ ਹੀ ਹੱਥ ਦੇ ਕਰਕੇ ਬਚਾ ਲੈਣਗੇ।
ਦੁਰੰਤ ਘਾਟ ਘਟੇ ਇਹ ਦੇਖਣਾ ਨਾ ਦੇਗੇ,
ਤੇ ਦੁਰੰਤ ਬੜੇ ਔਖੇ ਘਾਟ ਹੁੰਦੇ ਜਿਵੇਂ ਸਮੁੰਦਰਾਂ ਦੇ, ਉਹਨਾਂ ਨੂੰ ਪਾਰ ਲੰਘਣਾ ਹੋਵੇ ਦਰਿਆਵਾਂ ਤੇ ਦਲਦਲ ਹੋਰ ਚੀਜ਼ਾਂ ਜੰਗਾਂ ਜੁੱਧਾਂ ਵਿੱਚ ਹੁੰਦੀਆਂ ਡੁੱਬ ਜਾਂਦੇ ਵਿੱਚ ਹੀ। ਦੁਰੰਤ ਘਾਟ ਐਸੀਆਂ ਘਾਟੀਆਂ ਤੇ ਔਘਟੇ ਬੜੀਆਂ ਔਖੀਆਂ ਘਾਟੀਆਂ ਪਹਾੜਾਂ ਦੀਆਂ, ਉੱਥੇ ਜੰਗ ਜੁੱਧ ਕਰਨੇ ਜਿਹੜੇ ਹਨ ਕਿ ਦੇਖਣੇ ਨਾ ਦੇਣਗੇ, ਉਹ ਦੇਖਣ ਵੀ ਨਹੀਂ ਦੇਣਗੇ। ਵਾਹਿਗੁਰੂ ਪਰਮੇਸ਼ਰ ਜਿਹੜੀਆਂ ਉਹਨਾਂ ਵਿੱਚ ਔਕੜਾਂ ਨੇ ਨਾ ਐਨ ਸੁਖਾਲੇ ਰੱਖਣਗੇ, ਉਹਨਾਂ ਦੀਆਂ ਮੁਸ਼ਕਲਾਂ ਐਸੀਆਂ ਔਕੜਾਂ ਦੇ ਤਾਂ ਉਹ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ। ਵਾਹਿਗੁਰੂ ਪਰਮੇਸ਼ਰ ਸੋ ਐਸੀਆਂ ਮੁਸ਼ਕਲਾਂ ਔਕੜਾਂ ਦੇ ਤਾਂ ਦੇਖਣ ਵੀ ਨਹੀਂ ਦੇਣਗੇ।
ਬੁਤੇ ਅਵਤਾਰ ਬ੍ਰਹਮਾ ਕਸ਼ਪ ਕਤਮੰ,
ਹਾਂਜੀ ਹੁਣ ਦੂਜਾ ਅਵਤਾਰ ਹੈ, ਪਹਿਲਾ ਅਵਤਾਰ ਹੋ ਗਿਆ ਬਾਲਮੀ, ਕੁਝ ਉਸ ਦੇ ਵਿੱਚ ਮੰਗਲ ਰੂਪ ਦੇ ਵਿੱਚ ਆਪਣੀ ਸੁਤੰਤਰ ਵੀ ਰਚਨਾ ਹੈ ਤੇ ਫਿਰ ਜਿਹੜਾ ਬਾਲਮੀਕ ਉਹਦਾ ਅਵਤਾਰ ਵੀ ਕਹਿੰਦੇ। ਇਹ ਸਭ ਲਕਸ਼ਣ ਵਰਣਨ ਹੈ ਅਨੁਪਮ ਤੇ ਸਤਿਗੁਰੂ ਸਾਹਿਬ ਜੀ ਦਾ। ਤੇ ਦੂਜੀ ਅਵਤਾਰ ਬ੍ਰਹਮਾ ਕਸ਼ਿਪ ਕਥਨਕ, ਦੂਜਾ ਬ੍ਰਹਮਾ ਦਾ ਅਵਤਾਰ ਜਿਹੜਾ ਹੈ ਤੇ ਉਹ ਹੁਣ ਕਥਨ ਕਰਨ ਲੱਗੇ। ਉਹ ਕਸ਼ਿਪ ਹੋਇਆ ਰਿਸ਼ੀ, ਰਿਸ਼ੀ ਵੀ ਹੋਇਆ ਤੇ ਬ੍ਰਹਮਾ ਦਾ ਅਵਤਾਰ ਵੀ ਹੋਇਆ ਹੈ। ਹਾਂਜੀ ਬਾਦਰੀ ਛੰਦ ਦੇ ਅੰਦਰ ਕਹਿੰਦੇ ਹਨ
ਕੌਣ ਤਰ੍ਹਾਂ ਬ੍ਰਹਮ ਕਸ਼ਿਪ ਅਵਤਾਰ
ਹੈ, ਕਸ਼ਿਪ ਅਵਤਾਰ, ਕਸ਼ਿਪ ਨਹੀਂ ਕਹਿੰਦੇ ਸਸਿਕ ਅਵਤਾਰ। ਵੈਸਾ ਹੀ ਉਹ ਸੱਸੇ ਦੇ ਦਿੱਲੀ ਲੱਗੀ ਹੋਈ ਹੈ ਤੇ ਕਸ਼ਿਪ ਐਸਾ ਹੋਏਗਾ ਜਾਂ ਸੂਖਮ ਜਿਹਾ ਅਵਤਾਰ ਨੂੰ ਉਸਦਾ ਕਸ਼ਿਪ ਨਹੀਂ ਕਰ, ਕਸ਼ਿਪ ਤਾਂ ਕੱਛੂ ਦਾ ਹੋਏਗਾ, ਇਸ ਕਰਕੇ ਕਸ਼ਿਪ ਵੀ ਕਹਿ ਰਹੇ ਹੋ। ਉਸਦੇ ਤਾਈਂ ਉਹ ਜਿਹੜਾ ਐਸਾ ਉਹ ਅੱਜ ਕੱਲ੍ਹ ਬਹੁਤ ਹੈ ਬਿੱਲੀਆਂ ਲਾਉਣੀਆਂ ਸ਼ੁਰੂ ਹੋ ਗਈਆਂ, ਕਹਿੰਦੇ ਅਸੀਂ ਤਾਂ ਜਾਣੇ ਤੁਸੀਂ ਉਚਾਰਨ ਕਰੀ ਜਾਓ, ਕਿਸੇ ਸਮੇਂ 'ਚ ਨਹੀਂ ਉਚਾਰਨ ਹੁੰਦੀਆਂ ਉਹ, ਇਸ ਕਰਕੇ ਵਿੱਚ ਵੀ ਲਾਈ ਜਾਂਦੇ ਨੇ। ਉਹ ਪਤਾ ਇੰਨਾ ਹੁੰਦਾ ਨਹੀਂ ਵੀ ਉਹ ਇਹਦਾ ਹੱਥ ਵੀ ਖੜੇ ਹੋਰ ਹੀ ਹੋ ਜੂ ਕਈ, ਜੇ ਉਹਦੇ ਪੜ੍ਹਨ ਵਾਲੇ ਨੇ ਕੱਛੇ ਵੀ ਪੜ੍ਹਨਾ ਵਿਚਾਰਿਆ ਨੇ ਜੇ ਉਹ ਸ਼ੀਨ ਸ਼ੀਨ ਉਹ ਨਾ ਫਾਰਸੀ ਉਰਦੂ ਉਚਾਰਨ ਆਈ ਫਿਰ ਕੱਛੂ ਬਣ ਜਾਊਗਾ ਉਹਦਾ। ਇਸ ਕਰਕੇ ਉਹਦੀਆਂ ਐਸੀਆਂ ਚੀਜ਼ਾਂ ਜਿਹੜੇ ਕੋਈ ਉਚਾਰ ਸਕਦੇ ਉਚਾਰਨ ਕਰਨ, ਨਹੀਂ ਤਾਂ ਉਸਦਾ ਭਾਵ ਅਰਥ ਜਿਹੜਾ ਹੈ ਉਹ ਆਪਣੇ ਹਿਰਦੇ ਦੇ ਵਿੱਚ ਹੋਣਾ ਚਾਹੀਦਾ। ਕਿਸੇ ਤੋਂ ਨਹੀਂ ਬੋਲਿਆ ਜਾਂਦਾ ਜੀ ਨਾਮ ਤੇ ਆ ਗਏ ਮੁਸ਼ਕਤ ਕਾਲ ਤੇ ਮੁਸ਼ਕਤ ਪੜੋ ਕਹਿੰਦੇ ਜਗ ਅਰਜ਼ ਗੁਰਸਿੰਘ ਪੇਸ਼ਤ ਜਗ ਅਰਜ਼ ਉਹ ਜਵਾਬ ਨਾਲ ਹੁੰਦਾ ਵੀ ਅਰਜ਼ ਉਗਲੇ ਨੇ ਅਰਜ਼ ਪੜ ਦਿੱਤਾ ਉਹਦਾ ਮਤਲਬ ਸਮਝ ਲੈ ਕੇ ਕਿ ਅਰਜ਼ ਹੈ ਨਾਲੇ ਅਕਨ ਸ਼ਬਦ ਕਈ ਐਸੇ ਹੋ ਜਾਂਦੇ ਉਸ ਦੇ ਵਿੱਚ ਜਿਵੇਂ ਵਿਚਾਰਾਂ ਹਨ ਤੇ ਹਾਂਜੀ
ਕੌਣ ਤਰ੍ਹਾਂ ਬ੍ਰਹਮਾ ਕਸ਼ਪ ਅਵਤਾਰ
ਤੇ ਫਿਰ ਬ੍ਰਹਮਾ ਨੇ ਜਿਹੜਾ ਕਸ਼ਪ ਰਿਸ਼ੀ ਹੋਇਆ ਉਹ ਅਵਤਾਰ ਧਾਰਨ ਕੀਤਾ ਹੈ।
ਬਹੁਤ ਕਰੇ ਪਾਠ ਤ੍ਰੇ ਬਰੀ ਚਾਰ
ਹੋਇਆ ਵੀ ਵੇਦਾਂ ਦਾ ਪਾਠ ਕਰਦੇ ਬਾਣੀ ਪੜ੍ਹਨੀ ਉਹਦਾ ਵੇਦ ਪੜ੍ਹਦੇ ਨੇ ਸਾਡੇ ਲਈ ਅੰਮ੍ਰਿਤ ਰੂਪ ਵਾਹਿਗੁਰੂ ਦੀ ਬਾਣੀ ਹੈ, ਉਹਦਾ ਬ੍ਰਹਮਾ ਤੇ ਰਿਸ਼ੀਆਂ ਦੀਆਂ ਗੱਲਾਂ ਨੇ ਇੱਥੇ ਰੱਬ ਦੀ ਬਾਣੀ ਸਭ ਨਾਲ ਸੁਣ। ਇਹ ਵਾਹਿਗੁਰੂ ਪਰਮੇਸ਼ਰ ਦੀ ਨਿਰਮਲ 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 ਤੇਰੀ ਬਾਣੀ ਜੋ ਗੁਰਸਿੱਖਾਂ ਦੇ ਪੜ੍ਹਨ ਯੋਗ ਹੈ, ਸਾਰੇ ਦੇਵੀ ਦੇਵਤਿਆਂ ਦੇ ਪੜ੍ਹਨ ਯੋਗ ਹੈ, ਇਹ ਦਾਤ ਕਦੇ ਨੀ ਕਿਸੇ ਨੂੰ ਪ੍ਰਾਪਤ ਹੋਈ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਰੂਪ ਬਾਣੀ। ਇਸ ਕਰਕੇ ਬੜੀ ਦੁਰਲਭ ਤੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਐਸੇ ਨਹੀਂ ਹੁੰਦਾ ਐਸਾ ਕਿਤੇ ਵਿਸ਼ਨੂੰ ਦਾ ਹੋ ਗਿਆ, ਕਿਤੇ ਬ੍ਰਹਮਾ ਲਈ ਹੋ ਗਏ, ਫਿਰ ਕਲਗੀ ਹੋ ਗਿਆ, ਉਹਨਾਂ ਨੂੰ ਹੰਕਾਰ ਹੋ ਗਿਆ, ਇਹ ਤਾਂ ਵੱਡੇ ਭਾਗ ਸਮਝ ਲਓ। ਤੇ ਜਿਹੜਾ ਕਲਯੁਗ ਦੇ ਅੰਦਰ ਕੋਈ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਤੇ ਆਉਣਾ ਤੇ ਸ਼ਰਧਾ ਹੋਣੀ ਤੇ ਨਾਲ ਕਹਿਣਾ ਵੀ ਅਸੀਂ ਸਿੱਖ ਹਾਂ, ਪਰ ਭਾਈ ਠੀਕ ਰੂਪ ਦੇ ਵਿੱਚ ਹੀ ਸਿੱਖ ਬਣ ਜਾਈਏ, ਇਹ ਠੀਕ ਹੈ ਨਾ, ਇਹ ਸਿੱਖ ਹੋ ਜਾਵਾਂਗੇ ਉਸੇ ਟਾਈਮ ਪ੍ਰਵਾਨ ਹੋ ਜਾਵਾਂਗੇ। ਸੋ ਵੱਡੇ ਤੋਂ ਵੱਡੇ ਭਾਗ ਸਮਝੋ, ਐਸੀਆਂ ਦਾਤਾਂ ਦਾ ਸਮਾਂ ਹੈ ਲੈਣ ਦਾ। ਗੁਰੂ ਨਾਨਕ ਸਾਹਿਬ ਨੇ ਤੇ ਅਵਤਾਰ ਹੀ ਤਾਰਨ ਵਾਸਤੇ ਕੀਤਾ, ਠੱਗ ਵੀ ਤਾਰਤੇ ਪਾਪੀ ਵੀ ਤਾਰ ਦਿੱਤੇ, ਉਹਨਾਂ ਦੀ ਸ਼ਰਨ ਲੱਗੇ ਭਾਈਓ। ਉਹ ਸਿਰਫ ਕਰੇ ਪਾਠ, ਵੇਦਾਂ ਦਾ ਇਹ ਪਾਠ ਕਰਦਾ ਸੀ ਤੇ ਤ੍ਰੀ ਬਰੀ ਚਾਰ, ਇਸ ਨੇ ਚਾਰ ਇਸਤਰੀਆਂ ਵਿਆਹੀਆਂ ਹਨ।
ਮੈਂ ਸ੍ਰਿਸ਼ਟ ਕਿੰਨੀ ਪ੍ਰਗਾਸ
ਲੋ ਭਾਈਓ, ਪਹਿਲਾਂ ਨਹੀਂ ਸੀ ਆ ਸ੍ਰਿਸ਼ਟੀ। ਆ ਜਿਹੜੀ ਮਾਂ ਪਿਓ ਦੇ ਮੇਲ ਦੇ ਨਾਲ ਆ ਸਰੀਰ ਬਣਦੇ ਆ ਨਾ, ਇਹ ਨਹੀਂ ਸੀ, ਉਹੀ ਸੀ ਹੋਰ ਸ੍ਰਿਸ਼ਟੀ ਹੈ। ਇੱਕ ਦੇਸ਼ ਦਿਵਜ ਖਾਣੀ ਹੈ, ਦੰਸਾਂ ਦੀ ਸ੍ਰਿਸ਼ਟੀ ਹੈ। ਉਹ ਚਾਰ ਇਹਦੀਆਂ, ਇੱਕ ਤਾਂ ਦਿੱਤੀ ਸੀ, ਦੂਜੀ ਅਦਿੱਤੀ ਸੀ ਇਹਦੇ ਘਰਵਾਲੀ ਦਾ ਨਾਮ, ਇੱਕ ਦਾ ਨਾਮ ਕਦਰੂ ਸੀ, ਇੱਕ ਦਾ ਨਾਮ ਬੰਤਾ ਸੀ। ਐਸੀਆਂ ਚਾਰ ਇਹਦੀਆਂ ਹੋਈਆਂ ਘਰਵਾਲੀ, ਬੜੀ ਵਿਲੱਖਣ ਵਿਲੱਖਣ ਕਥਾ ਹੈ ਇਹਨਾਂ ਦੀ। ਉਸ ਨੇ ਜਿਹੜੀਆਂ ਉਹ ਚਾਰ ਦਿੱਤੀ ਤੋਂ ਤਾਂ ਦੈਂਤ ਹੋ ਗਏ, ਤੇ ਜਿਹੜੀ ਅਦਿੱਤੀ ਸੀ ਉਸ ਤੋਂ ਦੇਵਤੇ ਬਣ ਗਏ। ਬਣ ਪਤਾ ਨੀ, ਲੋਕ ਹੈਰਾਨ ਹੁੰਦੇ, ਬਣ ਪਤਾ ਨੀ ਕੱਲ ਪਤਾ ਸੀ ਕਲਕੀ ਅਵਤਾਰ ਨੂੰ ਕਿਵੇਂ ਬਣਾ ਦਿੱਤਾ, ਤੇ ਉਹ ਉਹਨੂੰ ਕਿਵੇਂ ਉਹ ਕੀੜਾ ਹੀ ਪੈਦਾ ਕਰਤਾ, ਉਹ ਰੱਬ ਜੋ ਚਾਹੇ ਬਣਾ ਦਿੰਦਾ ਬਿਨਾਂ ਹੀ ਕਿਸੇ ਚੀਜ਼ ਤੋਂ। ਐਸੀ ਉਸਦੀ ਮਾਇਆ ਹੈ, ਭਗਵਾਨ ਦੀ ਮਹਾਨ ਪ੍ਰਬਲ। ਯਾ ਵੇਖੋ ਜਿੰਨੀ ਦੁਨੀਆਂ ਨਾ, ਗੁਰੂ ਨਾਨਕ ਸਾਹਿਬ ਜੀ ਵਰਜਨ ਸਾਹਿਬ ਜੀ ਕਹਿੰਦੇ, ਹਰਨ ਕਰਨ ਜਾ ਕਾ ਨੇਤ੍ਰਿਖੋ, ਅੱਖ ਦੇ ਖੋਲਣ ਮਿਸ਼ਨ ਦੇ ਵਿੱਚ ਆ ਸਾਰਾ ਪਸਾਰਾ ਬੰਦਾ ਤੇ ਪੈ ਜਾਂਦਾ। ਐਸਾ ਉਹ ਸੰਗਤ ਹੈ ਵਾਹਿਗੁਰੂ ਪਰਮੇਸ਼ਰ, ਤੇ ਸਾਡੇ ਵਾਸਤੇ ਤਾਂ ਇਹ ਕਿਵੇਂ ਬਣ ਗਿਆ, ਹਾਂ ਬੜਾ ਭਾਰੀ ਚੀਜ਼ਾਂ ਸਮਝਦੇ ਹਾਂ, ਕਿਉਂਕਿ ਸਾਡੀ ਬੁੱਧੀ ਦਿਮਾਗ ਜੋ ਇੰਨੇ ਕੀ ਹੈ, ਐਵੇਂ ਕੱਚ ਕੱਚੀ ਹੈ, ਐਵੇਂ ਛੋਟੇ ਛੋਟੀਆਂ ਜਿਹੜੀਆਂ ਚੀਜ਼ਾਂ ਹਨ। ਇਸ ਤਰ੍ਹਾਂ ਭਾਈਓ, ਉਸਨੇ ਚਾਰ ਇਸਦੀਆਂ ਮੈਥਨੀ ਸ੍ਰਿਸ਼ਟੀ, ਜਿਹੜੀ ਮੈਥਨ ਸਰੀਰਕ ਸੰਬੰਧ ਕਰਕੇ ਜਿਹੜੀ ਸ੍ਰਿਸ਼ਟੀ ਦੀ ਪੈਦਾਇਸ਼ ਹੁੰਦੀ ਹੈ, ਉਹ ਪ੍ਰਗਟ ਕਰ ਦਿੱਤੀ ਹੈ।
ਉਪਜਾਏ ਦੇਵ ਦਾਨ ਸੁਭਾਸ,
ਦੇਵਤੇ ਤੇ ਦੈਂਤ ਜਿਹੜੇ ਉਹ ਪੈਦਾ ਕਰ ਦਿੱਤੇ ਹਨ, ਤੇ ਸੁਭਾਸ ਚੰਗੇ ਵਾਸ਼ਨਾ ਵਾਲੇ ਜਸ ਵਾਲੇ, ਕਿਉਂਕਿ ਦੈਂਤ ਵੀ ਬੜੇ ਸੂਰਬੀ ਹੋਏ ਨੇ, ਦੇਵਤੇ ਵੀ ਤੇ ਜਾਂ ਸੋ ਉਹਨਾਂ ਦੇ ਵਾਸਤੇ ਉਹ ਘਰ ਵੀ ਬਣਾ ਦਿੱਤੇ ਹਨ, ਸੁਭਾਸ਼ਨਾ ਕਰਦਾ ਹੈ।
ਜੋ ਭਏ ਹੋਏ ਗਏ ਅਵਤਾਰ,
ਇਸ ਨਾਲ ਪਹਿਲਾਂ ਤੇ ਜਿਹੜੇ ਸੀ ਨਾ ਬ੍ਰਹਮਾ ਦੇ ਅਵਤਾਰ, ਉਹ ਵਾਲਮੀਕ ਜੀ ਰਿਸ਼ੀ ਜਿਹੜੇ ਉਹ ਅਵਤਾਰ ਹੋ ਗਏ ਹਨ ਪਹਿਲੇ। ਵਾਲਮੀਕ ਦੇ ਵਿਚਾਰ ਕੋਈ ਰਮਾਇਣ ਆਦਿਕ ਦੇ ਵਿੱਚ ਲਿਖੇ ਹੋਏ ਸਨ, ਜਗ ਦੇ ਵਿਚਾਰ ਕੋਈ ਵਿਦਿਆ ਦੇ ਕੀਤੇ ਹੋਏ ਸਨ, ਤਿੰਨੋ ਵਿਚਾਰ ਕਿੰਨੋ ਵਿਚਾਰ, ਉਹਨਾਂ ਵਿਚਾਰਾਂ ਨੂੰ ਇਸਨੇ ਦਸ਼ਰਥ ਮੁਨੀ ਨੇ ਵਿਚਾਰ ਨਾ ਕੀਤਾ ਹੈ।
ਸ਼ਰੁਤ ਕਰੇ ਵੇਦ ਅਰਥ,
ਤੇ ਸ਼ਰੁਤ ਕਰੇ ਵੇਦ, ਤੇ ਇਹ ਵੇਦ ਜਿਹੜੇ ਨੇ ਉਹ ਸੁਣਨਾ ਕੀਤੇ ਹਨ, ਤੇ ਅਰਥ ਹਰੇ ਅਰਥ ਤੇ ਨਾਲ ਉਸਦੇ ਜਿਹੜੇ ਅਰਥ ਹਨ ਉਹ ਲਿਖਣਾ ਕੀਤੇ ਹਨ।
ਕਰ ਗਏ ਦੂਰ ਭੂਤੇ ਅਨਰਥ,
ਤੇ ਅਰਥ ਹਰੇ ਅਰਥ ਤੇ ਕਰ ਗਏ ਦੂਰ ਭੂਤੇ ਅਨਰਥ, ਧਰਤੀ ਤੇ ਜਿੰਨੇ ਕੋਈ ਪਾਪ ਹੁੰਦੇ ਸਨ ਤੇ ਉਹ ਦੂਰ ਕਰ ਦਿੱਤੇ ਹਨ। ਇਸ ਤਰੀਕੇ ਦੇ ਨਾਲ ਇਹ ਜਿਹੜਾ ਕਸ਼ਯਪ ਰਿਸ਼ੀ ਮੁਨੀ ਹੋਇਆ ਹੈ, ਕਸ਼ਯਪ ਗੋਤਰੀ ਕਸ਼ਯਪ ਗੋਤਰਾ, ਜਿਸ ਵੇਲੇ ਵਿਆਹ ਵੂ ਹੁੰਦੇ ਨਾ, ਉਹ ਐਸੇ ਬਾਹਮਣ ਬੁਮਨ ਕਸ਼ਯਪ ਗੋਤਰੀ, ਉਹ ਉਹਨਾਂ ਤੋਂ ਗੋਤ ਗਾਤ ਹਜੇ ਹੋਰ ਚੱਲੇ ਨੇ ਇਹਦੀ ਚੀਜ਼ ਦੇ, ਐਸੇ ਉਹ ਕਹਿੰਦੇ ਹਨ ਤੇ ਉਹ ਸਭ ਕਹੋ ਇਹ ਭਾਂਤ ਕੀ ਦੂਸਰ ਅਵਤਾਰ, ਇਹ ਬ੍ਰਹਮਾ ਨੇ ਦੂਸਰਾ ਅਵਤਾਰ ਧਾਰਨ ਕੀਤਾ ਹੈ।
ਤੀਸਰੇ ਵਿਚਾਰ
ਲਓ ਭਾਈ, ਜਿਹੜਾ ਤੀਸਰਾ ਲੈ ਥੋੜੇ ਥੋੜੇ ਜੀ ਮੁਕਾਉਂਦੇ ਨੇ, ਕਹਿੰਦੇ ਵੀ ਗ੍ਰੰਥ ਨਾ ਵੱਧ ਜਾਵੇ ਇਸ ਚੀਜ਼ ਦਾ, ਤੇ ਹੁਣ ਜਿਹੜਾ ਤੀਸਰਾ ਅਵਤਾਰਨ ਕੀਤਾ ਉਹਦੀ ਵਿਚਾਰ ਕਹਿੰਦੇ ਹਾਂ।
ਭਾਂਤ ਕਰੋ ਬ੍ਰਹਮ ਰਾਜ,
ਤੇ ਇਹ ਜਿਸ ਵੇਲੇ ਬ੍ਰਹਮਾ ਜਿਹੜਾ ਹੈ ਰਾਜਾ ਰੂਪ, ਤੇ ਜਿਸ ਤਰ੍ਹਾਂ ਇਸਨੇ ਉਹ ਤੀਸਰਾ ਸਰੀਰ ਧਾਰਨ ਕੀਤਾ ਹੈ,
ਸਭ ਕਹੋ ਤਾਂ ਹੈ ਨੀ ਕੇ ਸੁਭਾਏ,
ਇਹ ਸਭ ਕਹੋ ਤਾਂ ਹੈ ਉਸਦੇ ਤਾਈਂ ਚੰਗੀ ਤਰ੍ਹਾਂ ਸੁਭਾਏ, ਚੰਗੇ ਢੰਗ ਤਰੀਕੇ ਦੇ ਨਾਲ ਜਾਂ ਪ੍ਰੇਮ ਦੇ ਨਾਲ ਕਿਹਾ ਹੈ।
ਤ੍ਰਿਤੀਆ ਅਵਤਾਰ ਸ਼ੁਕਰ ਕਰਨਾ,
ਲਓ ਵੀ ਹੁਣ ਦੈਂਤਾਂ ਦਾ ਗੁਰੂ ਹੈ ਸ਼ੁਕਰ, ਆ ਸ਼ੁਕਰਵਾਰ ਦਿਨ ਵੀ ਉਹਦੇ ਨਾਂ ਤੇ ਹੀ ਹੈ, ਕਿਉਂ ਬਹੁਤ ਸਾਰੇ ਐਤਵਾਰ ਸੂਰਜ ਦੇ ਨਾਂ ਤੇ ਹੈ ਇਹਦੇ ਉੱਤੇ ਨੇ, ਤੇ ਹੁਣ ਤੀਜਾ ਅਵਤਾਰ ਜਿਹੜਾ ਸ਼ੁਕਰ ਉਹ ਕਹਿੰਦੇ ਹਾਂ।
ਪਾਦਰੀ ਛੰਦ,
ਬਸ ਇੱਕ ਪਾਦਰੀ ਛੰਦ ਦੇ ਵਿੱਚ ਹੀ ਸੰਪੂਰਨ ਕਰ ਦਿੰਦੇ।
ਹੁਣ ਭਰਾ ਤੀਸਰੇ ਪਾਂਤ ਰੂਪ,
ਤੇ ਫਿਰ ਤੀਸਰਾ ਇਸ ਤਰੀਕੇ ਦੇ ਨਾਲ ਰੂਪ ਧਾਰਨ ਕੀਤਾ, ਨਾਲੇ ਵੇਖੋ ਕਿੰਨੀ ਵਾਕਫੀਤ ਹੋਈ ਜਾਂਦੀ ਹੈ। ਇਸ ਲਈ ਸਾਰ ਸਿਧਾਂਤ ਜਿਹੜੇ ਨੇ ਗੁਰਮਤ ਦੇ, ਉਹਨਾਂ ਦੀ ਵਿਚਾਰ ਦੀ ਸੂਝ ਆਉਂਦੀ ਹੈ।
ਜਗ ਭਇਓ ਆਨੰਦ ਕਰ ਦੈਤ ਧੂਪ,
ਉਹ ਇਸ ਦਾ ਸੰਸਾਰ ਵਿੱਚ ਆ ਕਰਕੇ ਉਹ ਦੈਂਤਾਂ ਦਾ ਰਾਜਾ ਹੋ ਗਿਆ ਹੈ।
ਸਭ ਦੇਵ ਬੰਸ ਅਰਚਿਓ ਅਪਾਰ,
ਉਹ ਉਸ ਵੇਲੇ ਜਿਹੜੇ ਦੇਵਤਿਆਂ ਦੀ ਬੰਸੀ ਨਾ, ਉਹ ਬਹੁਤ ਉਹ ਬਲ ਦੇ ਨਾਲ ਉਸਦਾ ਪ੍ਰਚਾਰ ਹੋ ਗਿਆ ਜਾਂ ਪ੍ਰਵਿਤ ਹੋ ਗਈ, ਉਸਦੀ ਹਕੂਮਤ ਹੋ ਗਈ ਹੈ।
ਸੁਰਾਜ ਸੁਧਾਰ,
ਦੇਵਤਿਆਂ ਨੇ ਆਪਣੀ ਤਾਕਤ ਦੇ ਨਾਲ ਇਸ ਧਰਤੀ ਦੇ ਉੱਤੇ ਚੰਗੀ ਤਰ੍ਹਾਂ ਰਾਜ ਕੀਤਾ ਹੈ।
ਵੱਡ ਪੁੱਤਰ ਜਾਣ ਕਿੰਨੀ ਸਹਾਏ,
ਇਹਨੇ ਵੱਡਾ ਪੁੱਤਰ ਜਾਣ ਕੇ, ਕਿਉਂ ਪਹਿਲਾਂ ਕਸ਼ਯਪ ਵੀ ਬ੍ਰਹਮਾ ਦਾ ਅਵਤਾਰ ਸੀ, ਇਹ ਸ਼ੁਕਰ ਵੀ ਬ੍ਰਹਮਾ ਦਾ ਹੀ ਅਵਤਾਰ ਹੈ, ਤੇ ਦੇਵਤੇ ਵੱਡੇ ਸਨ, ਇਹ ਵੱਡੇ ਪੁੱਤਰ ਸਨ, ਪਹਿਲਾਂ ਇਹਨਾਂ ਦਾ ਜਨਮ ਹੋਇਆ ਦੈਂਤਾਂ ਤੋਂ, ਆਪਣੇ ਦੇਵਤਿਆਂ ਤੋਂ, ਤੇ ਇਸ ਨੇ ਵੱਡਾ ਪੁੱਤਰ ਜਾਣ ਕਰਕੇ ਨਾ ਦੈਂਤਾਂ ਦੇ ਤਾਈ ਇਹਨੂੰ ਇਹ ਦਵਾਈ ਬੈਠੇ ਨੇ, ਤੇ ਇਸ ਕਰਕੇ ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਨੂੰ ਰਾਜਨੀਤੀ ਦੀਆਂ ਗੱਲਾਂ ਸਿਖਾਈਆਂ। ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਸਨ ਤੇ ਉਹਨਾਂ ਨੂੰ ਸਿੱਖ ਕਰਕੇ ਇਹਨਾਂ ਨੇ ਤਾਕਤ ਪਕ ਲਈ, ਉਹ ਤਰੀਕੇ ਵਰਤਣ ਲੱਗ ਪਏ। ਇਹ ਭਾਂਤ ਵੱਡੇ ਪੁੱਤਰ ਜਾਣ ਕਰਕੇ ਉਹਨਾਂ ਦੀ ਸਹਾਇਤਾ ਕਰ ਦਿੱਤੀ ਹੈ।
ਤੀਸਰੇ ਅਵਤਾਰ ਭਾਇਓ ਸ਼ੁਕਰਗਾਰ,
ਫਿਰ ਉਹ ਜਿਹੜੇ ਦੈਂਤ ਸਨ ਇਹਨਾਂ ਨੇ ਦੇਵਤਿਆਂ ਨੂੰ ਜਿੱਤ ਲਿਆ, ਉਹਨਾਂ ਦਾ ਰਾਜ ਹੋ ਗਿਆ ਹੈ। ਇਸ ਤਰ੍ਹਾਂ ਇਸ ਨੇ ਤੀਸਰਾ ਅਵਤਾਰ ਧਾਰ ਕੇ ਭਾਇਓ ਸ਼ੁਕਰਗਾਰ, ਇਹ ਸ਼ੁਕਰ ਜਿਹੜਾ ਹੈ ਰਾਏ ਰਾਜਾ ਇਹ ਪ੍ਰਗਟ ਹੋਇਆ ਹੈ।
ਨਿੰਦਾ ਵਿਆਜ ਉਸਤਤੀ ਕੀ ਨਾ,
ਇਹ ਨਿੰਦਾ ਵਿਆਜ ਕਹਿੰਦੇ ਨਿੰਦਾ ਦੇ ਬਹਾਨੇ ਇਸਨੇ ਇੱਕ ਉਸਤਤੀ ਕੀਤੀ ਸੀ। ਤੇ ਉਹ ਜਿਸ ਤਰ੍ਹਾਂ ਬਾਵਨ ਅਵਤਾਰ ਹੋਇਆ ਸੀ ਨਾ, ਤੇ ਉਹ ਬਲ ਰਾਜਾ ਦਾਨ ਕਰਦਾ ਸੀ, ਕਹਿੰਦਾ ਵੀ ਬ੍ਰਾਹਮਣ ਨੂੰ ਛੋਟਾ ਜਾਂਦਾ ਸਮਝੀਏ, ਵਿਸ਼ਨੂੰ ਦਾ ਅਵਤਾਰ ਹੈ, ਇਹਨੇ ਨਾ ਠੱਗੀ ਮਾਰਨੀ ਸਭ ਕੁਝ ਹੀ ਲੈ ਜੂ। ਉਹ ਮੰਨਿਆ ਨਾ ਇਸ ਗੱਲ, ਹੈ ਤਾਂ ਉਹਦੀ ਮੰਨਿਆ ਸੀ ਪਰ ਉਸਤ ਨਾਲ ਜਾਂ ਨਿੰਦਾ ਵੀ ਆਪ ਨਿੰਦਾ ਦੇ ਨਾਲ ਮਿਲੀ ਹੋਈ, ਇਸ ਨੇ ਫਿਰ ਉਸਤ ਵੀ ਕੀਤੀ ਹੈ।
ਦੇਵਤਾ ਪਹਿਚੀਨਾ,
ਉਸਦੀ ਨੀਤੀ ਨੂੰ ਜਿਹੜੇ ਜਾਣ ਕਰਕੇ ਤੇ ਦੇਵਤੇ ਜਿਹੜੇ ਸਨ ਉਹ ਕਮਜ਼ੋਰ ਹੋ ਗਏ, ਤੇ ਦੈਂਤ ਜਿਹੜੇ ਸਨ ਉਹ ਪ੍ਰਬਲ ਹੋ ਗਏ ਹਨ।
ਬੱਚੇ
ਹੁਣ ਚੌਥਾ ਅਵਤਾਰ ਸੱਤ ਹੋਣੇ ਆਏ ਜੇ, ਪਹਿਲਾਂ ਗਏ ਇਹ ਸੱਤ ਅਵਤਾਰ ਹੋਣਗੇ ਬ੍ਰਹਮਾ, ਇਹ ਚੌਥਾ ਬ੍ਰਹਮਾ ਦਾ ਜਿਹੜਾ ਬਚੀਸ ਉਹ ਬ੍ਰਿਸਪਤ ਦਾ ਨਾਮ ਬਾਣੀ ਦਾ ਇਹ ਬ੍ਰਿਸਪਤ ਕਥਨ, ਉਹਨੂੰ ਉਹਦਾ ਕਥਨ ਕਰਦੇ
ਹਾਂ। ਮਿਲ ਦੀਨ ਦੇਵਤਾ ਲਗੇ ਸੇਵਾ,
ਇਹ ਮਿਲ ਦੀਨ ਦੇਵਤਾ ਫਿਰ ਬੜੇ ਔਖੇ ਹੋਏ ਦੇਵਤੇ, ਬੜੇ ਦੁਖੀ ਹੋ ਕਰਕੇ ਤੇ ਫਿਰ ਰੱਬ ਦੀ ਭਗਤੀ ਕਰਨ ਲੱਗੇ, ਸੇਵਾ ਕਰਨ ਲੱਗੇ ਹਨ।
ਜੀਤੇ ਸੌ ਵਰਖੇ ਗੁਰਦੇਵ,
ਸੌ ਵਰੇ ਇਹ ਭਗਤੀ ਕਰਦੇ ਰਹੇ ਨੇ, ਤੇ ਉਹ ਗੁਰਦੇਵ ਜਿਹੜਾ ਪਰਮੇਸ਼ਰ ਸੀ ਉਹ ਫਿਰ ਖੁਸ਼ ਹੋ ਗਏ, ਪ੍ਰਸੰਨ ਹੋ ਗਏ ਹਨ।
ਸਰਤ ਹਰ ਰੂਪ ਵਾਚੇ ਸਿਆਨ,
ਉਸ ਵੇਲੇ ਫਿਰ ਬ੍ਰਹਮਾ ਨੇ ਆ ਕਰਕੇ ਉਹਨੂੰ ਹੁਕਮ ਹੋਇਆ, ਜਾ ਤੂੰ ਕੰਮ ਕਰ ਇਹਨਾਂ ਦੀ ਸਹਾਇਤਾ ਕਰ। ਉਸ ਵੇਲੇ ਬ੍ਰਿਸਪਤ ਨੇ ਆ ਕੇ ਰੂਪ ਧਾਰਨਾ ਕੀਤਾ ਹੈ।
ਜੀਤਾ ਸੁਰੇਸ਼ ਭਈ ਅਸਰਹਾਨ,
ਤੇ ਉਸ ਵੇਲੇ ਜੀਤਾ ਸੁਰੇਸ਼ ਭਈ ਅਸਰਹਾਨ, ਜਿਹੜਾ ਇੰਦਰ ਸੀ ਉਹ ਜਿੱਤ ਗਿਆ, ਤੇ ਜਿਹੜੇ ਅਸੁਰ ਦੈਂਤ ਸਨ ਉਹਨਾਂ ਦੀ ਹਾਨੀ ਹੋ ਗਈ ਹੈ।
ਇਹ ਭਾਂਤ ਧਰਾ ਤਥਤ ਅਵਤਾਰ,
ਇਸ ਤਰੀਕੇ ਦੇ ਨਾਲ ਚੌਥਾ ਅਵਤਾਰ ਧਾਰਨ ਕਰ ਲਿਆ ਹੈ।
ਜੀਤਾ ਸੁਰੇਸ਼ ਹਾਰੇ ਦੀਵਾਰ,
ਜਿਹੜਾ ਇੰਦਰ ਸੀ ਤੇ ਦੇਵਤੇ ਉਹ ਜਿੱਤ ਗਏ ਹਨ, ਤੇ ਦੈਂਤ ਜਿਹੜੇ ਸਨ ਉਹ ਹਾਰ ਗਏ ਹਨ।
ਉਠ ਦੇਵ ਸੇਵ ਲਾਗੇ ਤੋਂ ਸਰਗ,
ਤੇ ਫਿਰ ਜਿੰਨੇ ਦੇਵਤੇ ਸਨ ਉਹ ਐਨ ਤਕੜੇ ਹੋ ਕੇ ਰੱਬ ਦੀ ਸੇਵਾ ਵਿੱਚ ਲੱਗ ਗਏ ਹਨ।
ਪਰਮੇਸ਼ ਮੈਂ ਕਰ ਗੁਰੂ ਗਰਬ,
ਤੇ ਫਿਰ ਪਹਿਲਾਂ ਇਹਨਾਂ ਨੂੰ ਹੰਕਾਰ ਹੋ ਗਿਆ ਸੀ, ਜਦੋਂ ਹੰਕਾਰ ਹੋ ਜਾਏ ਫਿਰ ਰੱਬ ਉਹਨਾਂ ਨੂੰ ਡੇਗ ਦਿੰਦਾ। ਇਸ ਨੇ ਧਰਮੀਚ ਨੈਣ ਤੇ ਆਪਣੇ ਨੇਤਰਾਂ ਨੂੰ ਨੀਵੇਂ ਕਰਕੇ ਤੇ ਕਰ ਦੂਰ ਗਰਬ, ਤੇ ਆਪਣੇ ਹੰਕਾਰ ਨੂੰ ਦੂਰ ਕਰਕੇ ਤੇ ਫਿਰ ਸੇਵਾ ਦੇ ਵਿੱਚ ਲੱਗ ਗਏ ਸਨ। ਜਿਹੜਾ ਵਿਆਸ ਮੁਨੀ ਹੋਇਆ ਹੈ, ਮਾਨਵਾਂ ਦਾ ਪ੍ਰੋਹਿਤ ਹੋਇਆ ਹੈ, ਬੜਾ ਵਿਆਸ, ਇਹਦੇ 18 ਪੁਰਾਣ ਬਣਾਏ ਹੋਏ ਹਨ, ਭਾਸ ਸੂਤਰ ਵੀ ਬਣਾਏ ਹੋਏ ਹਨ, ਮਹਾਨ ਵਿਦਵਾਨ ਸਮਝਦੇ ਹੈ, ਤੇ ਥੋੜਾ ਹੀ ਸਮਾਂ ਹੋਇਆ ਹੈ। ਆਹ ਪਾਂਡਵਾਂ ਦਾ ਸਮਾਂ ਜਿਹੜਾ ਹੈ ਤੇ ਕ੍ਰਿਸ਼ਨ ਦਾ ਸਮਾਂ ਦੁਆਪਰ ਦੇ ਅੰਤ ਦੇ ਵਿੱਚ ਹੀ ਹੋਇਆ ਹੈ, ਕਿ 5-7 ਹਜ਼ਾਰ ਵਰੇ ਹੋਏ ਨੇ, ਕੋਈ ਲੱਖਾਂ ਵਰੇ ਨਹੀਂ ਹੋਏ ਹੈ। ਤੇ ਉਸ ਵੇਲੇ ਅੱਜ ਪੰਚਵੇਂ ਅਵਤਾਰ ਬ੍ਰਹਮਾ, ਉਹ ਬ੍ਰਹਮਾ ਵਿਆਸ, ਬ੍ਰਹਮਾ ਦਾ ਵਿਆਸ ਜਿਹੜਾ ਹੈ, ਤੇ ਮਨ ਰਾਜਾ ਕੁਰਾਜ ਕਥਨ, ਤੇ ਮਨੂ ਰਾਜਾ ਜਿਹੜਾ ਹੋਇਆ, ਕਹਿੰਦੇ ਬੜਾ ਹੋ ਮਨੂ ਹੋਇਆ ਰਾਜਾ, ਤੇ ਉਹਦਾ ਰਾਜ ਵੀ ਉਹ ਵੀ ਥੋੜਾ ਜਿਹਾ ਕਥਨ ਕਰਨਗੇ, ਤੇ ਦੋਨੋਂ ਹੀ ਕਹਿੰਦੇ ਹੈ ਇਸ ਵਿੱਚ। ਇਸ ਵੇਲੇ ਭਾਈ ਉਹ ਤ੍ਰੇਤਾ ਬਤੀਤ ਹੋ ਗਿਆ ਤੇ ਦੁਆਪਰ ਯੁਗ ਆ ਗਿਆ ਹੈ।
ਬਹੁਤ ਭਾਂਤ ਦੇਸ ਖੇਲੇ ਖਿਲਾਨਾ,
ਤੇ ਬਹੁਤ ਸਾਰੇ ਖਿਲਾਨ ਨਾਮ ਖੇਡੇ ਜਿਹੜੇ ਗੁਰੂ ਮਹਾਰਾਜ ਕਹਿੰਦੇ ਨੇ, ਤੇ ਬਹੁਤ ਤਰ੍ਹਾਂ ਦੀਆਂ ਖੇਲਾਂ ਵੇਖੀਆਂ ਸੀ ਉਸ ਵੇਲੇ ਵੀ ਰੱਬ ਦੇ ਧਿਆਨ ਦੇ ਵਿੱਚ ਜੁੜਿਆ ਹੋਇਆ, ਤੇ ਉਹ ਉਸ ਜਗ੍ਹਾ ਤੇ ਬਹੁਤ ਸਾਰੀਆਂ ਖੇਲਾਂ ਜਿਹੜੀਆਂ ਰੱਬ ਨੇ ਵਿਖਾਈਆਂ, ਤੇ ਉਹ ਸਭ ਅਸੀਂ ਵੇਖੀਆਂ। ਬਹੁਤ ਭਾਂਤ ਦੇਸ ਖੇਲੇ ਖਿਲਾ ਕਲਾਨ ਨਾਮ ਖੇਡੇ, ਉਹ ਐਸੇ ਜਿਹੜੇ ਲੋਕਾਂ ਨੇ ਅਵਤਾਰਾਂ ਨੇ ਖੇਲਾਂ ਕੀਤੀਆਂ, ਬੜੇ ਤਰ੍ਹਾਂ ਦੇ ਨਾਲ ਦੇਖੇ ਹਨ।
ਕ੍ਰਿਸ਼ਨ ਅਵਤਾਰ,
ਜਿਸ ਵੇਲੇ ਕਹਿੰਦੇ ਕ੍ਰਿਸ਼ਨ ਆ ਕੇ, ਵਿਸ਼ਨੂੰ ਆ ਕੇ ਕ੍ਰਿਸ਼ਨ ਦਾ ਰੂਪ ਧਾਰ ਕੇ ਅਵਤਾਰ ਹੋਇਆ ਹੈ। ਉਸੇ ਵੇਲੇ ਹੀ ਜਿਹੜਾ ਚਾਰ ਮੁਖਾਂ ਵਾਲਾ ਬ੍ਰਹਮਾ ਹੈ ਉਹ ਵਿਆਸ ਆ ਕੇ ਹੋ ਗਿਆ ਹੈ।
ਕ੍ਰਿਸ਼ਨ ਦੇਵ,
ਜਿਹੜੇ ਜਿਹੜੇ ਉਹ ਕ੍ਰਿਸ਼ਨ ਦੇਵ ਜਿਹੜਾ ਦੇਵਤਿਆਂ ਦਾ ਪੂਜਨੀਕ ਸੀ, ਉਸਨੇ ਜਿਹੜੇ ਕੋਈ ਕੰਮ ਕੀਤੇ ਹੈ, ਕੌਤਕ ਕੀਤੇ ਹਨ। ਉਹ ਤੇ ਭਨੇ ਉਹ ਸਾਰਦਾ, ਇੱਕ ਸ਼ਕਤੀ ਹੈ ਕਾਵ ਰਚਨਾ ਦੀ, ਉਹਨੂੰ ਸਾਰਦਾ ਕਿਹਾ ਜਾਂਦਾ, ਕਲਾ ਹੈ, ਭਾਵ ਉਹ ਸਾਰਦਾ, ਐਸੀ ਕਾਵ ਕਲਾ ਦੇ ਵਿੱਚ ਉਹ ਉਸਨੇ ਉਚਾਰਨ ਕੀਤੇ ਹਨ। 18 ਮਹਾਭਾਰਤ ਜਿਹੜਾ ਆਪੇ ਫੁਰੀ ਜਾਂਦੀ ਕਵਿਤਾ, ਇਸ ਨੂੰ 18 ਪੁਰਾਣ ਲਿਖੇ ਇਹਨੇ ਕੌਣ ਨਾਲ ਲਿਖੇ? ਕਹਿੰਦੇ ਗਣੇਸ਼ ਜਿਹੜਾ ਨਾ ਉਹ ਆਪਣੇ ਆਪ ਹੀ ਉਹਦੀ ਕਲਮ ਚੱਲਦੀ ਹੈ, ਨਾਲੋ ਨਾਲ ਹੀ ਲਿਖੀ ਜਾਂਦੀ। 18 ਪੁਰਾਣ ਬੜੇ ਵੱਡੇ ਨੇ, ਮਹਾਭਾਰਤ ਵੱਡਾ ਹੈ ਵੈਸੇ, ਉਸਦੇ ਵਿੱਚ ਜੁਗ ਜੰਗ ਜਿਹੜੇ ਸਨ। ਸੋ ਤੇ ਭਨੀ ਸੋ ਸਾਰਦਾ ਸੀ, ਉਹ ਮਾਨੋ ਸਾਰਦਾ ਐਸੀ ਕਾਵ ਕਲਾ ਦੇ ਵਿੱਚ ਤੇਗ ਉਸਨੇ ਉਚਾਰਨ ਕੀਤੇ ਹਨ।
ਅਬ ਕਹੋ ਕੌਣ ਸੰਖੇਪ ਥਾਨ,
ਤੇ ਅਬ ਕਹੋ ਕੌਣ ਉਹਨਾਂ ਦੇ ਤਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਸੰਖੇਪ ਬਣਾ ਕੇ ਕਹਿੰਦੇ ਲਿਖ ਦਿੱਤੇ ਤੇ ਕੋਠੇ ਹੀ ਭਰ ਜਾਣਗੇ ਕਿ ਜਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਗੱਲਾ ਬਿੱਲਾ ਹੀ ਪੜ੍ਹਦਾ ਹੈ, ਉਹਨਾਂ ਨੂੰ ਕਿਹਨੇ ਪੜ੍ਹਨਾ, ਵਿਹਲ ਹੀ ਨਹੀਂ ਲੱਗਦਾ ਜਾਂ ਹੋਰ ਚੀਜ਼ ਹੈ। ਇਸ ਕਰਕੇ ਬਹੁਤ ਅਸੀਂ ਸੰਖੇਪ ਬਣਾ ਕਰਕੇ ਉਹਨਾਂ ਨੂੰ ਕਹਿੰਦੇ ਹਾਂ।